भाव आपा उन्हीं के शब्द है भगत श्री जयदेव जी राग गोजरी दे विच उसी विचार थोड़ा संजी कर दिया। पहला दास इस शब्द जो कि श्री गुरु ग्रंथ साहिब जी महाराज जी दे अंग 526 ते शोत है ते उस शब्द दा पाठ सर्वण करेगा उस तो बाद उससे विचार की जाएगी। गुजरी श्री जय देव जियो का पदा कार चौथा एक ओंकार सत गुर प्रसाद परमाद पुरुख मनोपम सत आद भावरतं परमद पुथं प्रकृत परं जद चिंत सर्वगतं केवल राम नाम मनोरमं बद अमृत तत्मयं नादनोत जस्मरणेन जन्म जराद मरण भयं रहाओ इच्छिस जमाद प्राप्यं जस स्वस्थ सुकृत कृतं पाव भूत भाव संभ्यं परमं प्रसन्न मिदं लोभाद दृष्ट पर ग्रहं जद विद आचरणं ताज सकल दुकृत दुर्मति पाज चक्र धर शरणं हर भगत निज ने केवल हृदय कर्म नाम सा जोगेन के जगेन के दानेन के तपसा गोविंद गोविंद जप नर सकल सिद्ध पदं जय देव आयो तस फुटं पाव भूत सर्वगतं। इस शब्द गुरु ग्रंथ साहिब जी महाराज जी दे अंग 526 पन्ना 526 सफा 526 पेज 526 ते सुशोभित है। ते इस दी जो रहाओ दी लाइन है ओ है केवल राम नाम मनोरमं बद अमृत तत्मयं ना दनोत जस्मरणेन जन्म जराद मरण भयं। संस्कृत दे लफ्ज ने ते थोड़े औखे भी ने पर ध्यान नाल सुनने की कोशिश करनी। रहाओ दी लाइन च भगत जी सब तो बड़ी चीज ते जोर दे रहे ने ओ की है केवल राम नाम मनोरमं। मनोरमं हुंदा जिहनूं असीं कहिंदे आ मनोरथ मन नूं मोहण वाला सुंदर। पातशाह कहिंदे ने कि इस चीज नूं भगत जी किस तरह बयान करदे ने तो केवल राम नाम मनोरमं भाव केवल ते केवल सिर्फ जो शब्द है बहुत ही खूबसूरत भाव है भाई केवल वाहिगुरु दा सुंदर नाम ही सिमर। क्यों ओदे बारे कहंदे ने बद अमृत तत्मयं बद हुंदे बोल बचोल जिहनूं असीं कहिंदे बोल बोलणे उचारना जो असलियत रूप है अकाल पुरख वाहिगुरु ते जिस दे सिमरन नाल जन्म मरण बुढ़ेपा चिंता फिकर ते मौत का डर दुख नहीं दिता। भावना दनोत जसमरणेन जन्म जराद मरण पैं ते अमृत तत्मैंग दा मतलब है अमृत नाल भरपूर ने। जस मरणेन जो लफ्ज है जस मरण ए जस समरणेन तो बनया है ਤੇ ਸੰਸਕ੍ਰਿਤ ਵਿੱਚ ਇਹਦਾ ਜੋ ਪ੍ਰਸਿੱਧ ਹੈ ਉਸ ਕਿਸ ਤਰ੍ਹਾਂ ਕੀਤਾ ਹੈ, ਯਸਯ ਸਿਮਰਣੇਨ, ਜਸ ਹੁੰਦਾ ਜਿਸਦਾ, ਸਿਮਰਣੇਨ ਦਾ ਮਤਲਬ ਸਿਮਰਨ ਕਰਨ ਨਾਲ। ਤੇ ਜਿਹੜਾ ਲਫ਼ਜ਼ ਜਰਾਦ ਹੈ, ਜਰਾਦ ਵੀ ਦੋ ਲਫ਼ਜ਼ਾਂ ਤੋਂ ਬਣਿਆ, ਜਰ ਜਮਾ ਆਦ, ਭਾਵ ਜਰਾ ਜੋ ਹੈ ਬੁਢਾਪਾ, ਤੇ ਆਦ ਮਾਨਸਿਕ ਰੋਗ, ਤੁਹਾਨੂੰ ਤਾਂ ਬੁਢਾਪੇ ਵੇਲੇ ਜੋ ਯਾਦਾਸ਼ਤ ਹੈ ਉਹ ਵੀ ਕਈ ਵਾਰੀ ਕਮਜ਼ੋਰ ਹੋਣ ਲੱਗ ਪੈਂਦੀ ਹੈ। ਤੇ ਭਗਤ ਜੀ ਇਸੇ ਕਰਕੇ ਕਹਿੰਦੇ ਨੇ ਵੀ ਹੇ ਭਾਈ, ਰਹਾਉ ਦੇ ਲੈਣ ਇੱਕ ਵਾਰੀ ਫਿਰ ਸੁਣ ਲਓ, ਕੇਵਲ ਰਾਮ ਨਾਮ ਮਨੋਰਮੰ ਵਦ ਅੰਮ੍ਰਿਤ ਤਤਮਯੰ, ਨਾ ਦਨੋਤ ਜਸ ਮਰਣੇਨ ਜਨਮ ਜਰਾਦ ਮਰਣ ਭਯੰ। ਹੇ ਭਾਈ, ਕੇਵਲ ਵਾਹਿਗੁਰੂ ਜੀ ਦਾ ਸੁੰਦਰ ਨਾਮ ਸਿਮਰ, ਕਿਉਂ? ਕਿਉਂਕਿ ਇਹ ਅੰਮ੍ਰਿਤ ਭਰਪੂਰ ਹੈ, ਤੱਤ ਹੈ, ਅਸਲੀਅਤ ਰੂਪ ਹੈ। ਤੇ ਜਿਸ ਦੇ ਸਿਮਰਨ ਦੇ ਨਾਲ ਕੀ ਹੁੰਦਾ ਹੈ, ਜਨਮ ਮਰਨ ਬੁਢੇਪਾ ਤੇ ਜਿਹੜੇ ਮਾਨਸਿਕ ਰੋਗ ਨੇ, ਚਿੰਤਾ ਫਿਕਰ ਤੇ ਮੌਤ ਦਾ ਡਰ, ਇਹ ਨਹੀਂ ਪਾਉਂਦਾ। ਹੁਣ ਪਹਿਲੇ ਬੰਦ ਵਿੱਚ ਕਹਿ ਰਹੇ ਨੇ, ਪਰਮਾਦ ਪੁਰਖ ਮਨੋਪਮੰ ਸਾਦੇ ਆਦ ਭਾਵ ਰਤੰ, ਪਰਮਦ ਭੁਤੰ ਪ੍ਰਕਿਰਤ ਪ੍ਰੰ ਜਦ ਚਿੰਤ ਸਰਵਗਤੰ। ਹੁਣ ਪਹਿਲਾਂ ਮੈਂ ਔਖੇ ਲਫ਼ਜ਼ਾਂ ਨੂੰ ਦੱਸਦਾ। ਪਰਮ ਪਰਮਾਦ ਜਿਹੜਾ ਹੈ ਇਹ ਦੋ ਲਫ਼ਜ਼ਾਂ ਤੋਂ ਬਣਿਆ, ਪਰਮ ਤੇ ਆਦ, ਇਹਨਾਂ ਦੋ ਲਫ਼ਜ਼ਾਂ ਨੂੰ ਮਿਲਾ ਕੇ ਲਫ਼ਜ਼ ਭਗਤ ਜੀ ਨੇ ਯੂਜ਼ ਕੀਤਾ ਹੈ ਪਰਮਾਦ। ਪਰਮ ਹੁੰਦਾ ਸਭ ਤੋਂ ਉੱਚਾ ਤੇ ਆਦ ਹੁੰਦਾ ਮੁੱਢ। ਇਸੇ ਤਰ੍ਹਾਂ ਦੂਸਰਾ ਲਫ਼ਜ਼ ਆਉਂਦਾ ਪੁਰਖ ਮਨੋਪਮਿੰਗ, ਇਹ ਵੀ ਦੋ ਲਫ਼ਜ਼ਾਂ ਤੋਂ ਬਣਿਆ। ਸੰਸਕ੍ਰਿਤ ਦੇ ਲਫ਼ਜ਼ ਨੇ ਪੁਰਸ਼ੰ ਪਲੱਸ ਅਨੁਪਮਿੰਗ, ਭਾਵ ਪੁਰਖੰ ਤੇ ਅਨੁਪਮ। ਪੁਰਖ ਹੁੰਦਾ ਜਿਹਨੂੰ ਲਫ਼ਜ਼ ਕਿਹਾ ਸਰਵ ਵਿਆਪਕ, ਅਕਾਲ ਦੇ ਨਾਲ ਪੁਰਖ ਦੇ ਲਫ਼ਜ਼ ਇਸਤੇਮਾਲ ਕੀਤਾ ਗਿਆ, ਉਹਦਾ ਮਤਲਬ ਹੈ ਸਰਵ ਵਿਆਪਕ ਹੈ। ਅਨੁਪਮੰ ਅਨ ਉਪਮਾ, ਭਾਵ ਜਿਹਦੇ ਵਰਗਾ ਹੋਰ ਕੋਈ ਨਹੀਂ। ਤੇ ਅੱਗੇ ਲਫ਼ਜ਼ਾਂ ਦਾ ਸੱਤ, ਸੱਤ ਦਾ ਮਤਲਬ ਸਦਾ ਇੱਥੇ ਰਹਿਣ ਵਾਲਾ ਟਲ। ਆਦ ਭਾਵ ਰਤੰ, ਆਦ ਭਾਵ ਰਤੰ ਦਾ ਮਤਲਬ ਸੱਤ, ਆਦ ਭਾਵ ਰਤੰ ਜਿਹਦੇ ਵਿੱਚ ਜਿਹੜੀ ਥਿਰਤਾ ਹੈ, ਭਾਵ ਸਦਾ ਹੀ ਕਾਇਮ ਰਹਿਣ ਵਾਲਾ ਜਿਹੜਾ ਗੁਣ ਹੈ, ਸਥਿਰਤਾ ਹੈ, ਉਹ ਮੌਜੂਦ ਹੈ। ਪਰਮਦ ਭੁਤੰਗ ਦਾ ਇਹ ਵੀ ਇਸੇ ਤਰ੍ਹਾਂ ਦੋ ਲਫ਼ਜ਼ਾਂ ਨੂੰ ਬਣਿਆ, ਪਰਮ ਪਲੱਸ ਅਦਭੁਤੰਗ। ਅਦਭੁਤੰਗ ਅਸੀਂ ਕਹਿੰਦੇ ਅਦਭੁਤ, ਜਿਹਨੂੰ ਪੰਜਾਬੀ ਚ ਕਹਿੰਦੇ, ਇਹ ਬੜਾ ਹੈਰਾਨੀ ਹੈਰਾਨ ਕਰਨ ਵਾਲਾ, ਭਾਵ ਅਸਚਰਜ। ਪਰਮ ਦਾ ਮਤਲਬ ਬਹੁਤ ਹੀ, ਤੇ ਬਹੁਤ ਹੀ ਅਸਚਰਜ। ਤੇ ਅੱਗੇ ਲਫ਼ਜ਼ ਹੈ ਪ੍ਰਕਿਰਤ, ਪ੍ਰਕਿਰਤ ਹੈ ਮਾਇਆ ਤੋਂ ਪਾਰ। ਤੇ ਇੱਕ ਹੋਰ ਲਫ਼ਜ਼ਾਂ ਦਾ ਜਦ ਚਿੰਤ, ਇਹ ਵੀ ਦੋ ਲਫ਼ਜ਼ਾਂ ਤੋਂ ਬਣਿਆ, ਜਦ ਅਚਿੰਤ। ਜਸ ਦਾ ਮਤਲਬ ਜੋ, ਅਚਿੰਤ ਦਾ ਮਤਲਬ ਜਿਸਦਾ ਮੁਕੰਮਲ ਸਰੂਪ ਸੋਚ ਮੰਡਲ ਵਿੱਚ ਨਹੀਂ ਆ ਸਕਦਾ, ਜਿਸ ਨੂੰ ਚਿਤਵਿਆ ਨਹੀਂ ਜਾ ਸਕਦਾ। ਤੇ ਸਰਬਗਤੰ, ਜੋ ਹਰ ਥਾਂ ਅਪੜਿਆ ਹੋਇਆ ਹੈ, ਜਿੱਥੇ ਹਰ ਥਾਂ ਪਹੁੰਚਿਆ ਹੋਇਆ, ਸਰਬ ਵਿਆਪਕ ਉਹੀ ਚੀਜ਼। ਹੁਣ ਭਗਤ ਜੀ ਇਸ ਪਹਿਲੇ ਬੰਦ ਚ ਕਹਿੰਦੇ ਨੇ, ਪਰਮਾਦ ਪੁਰਖ ਮਨੋਪਮੰ ਸਤ ਆਦ ਭਾਵ ਰਤੰ, ਪਰਮਦ ਭੁਤੰ ਪ੍ਰਕਿਰਤ ਪਰੰ ਜਦ ਚਿੰਤ ਸਰਬਗਤੰ। ਉਹ ਵਾਹਿਗੁਰੂ ਜੀ ਸਭ ਤੋਂ ਉੱਚੀ ਹਸਤੀ ਹੈ, ਸਭ ਦਾ ਮੂਲ ਹੈ, ਸਭ ਵਿੱਚ ਵਿਆਪਕ ਹੈ, ਉਸ ਵਰਗਾ ਹੋਰ ਕੋਈ ਨਹੀਂ, ਉਸ ਵਿੱਚ ਥਿਰਤਾ, ਇਸ ਤਰ੍ਹਾਂ ਦੇ ਸਾਰੇ ਗੁਣ ਮੌਜੂਦ ਨੇ। ਤੇ ਉਹ ਵਾਹਿਗੁਰੂ ਜੀ ਬਹੁਤ ਹੀ ਅਸਚਰਜ ਨੇ, ਹੈਰਾਨ ਕੁੰਨ ਕਰਨ ਵਾਲੇ ਨੇ, ਮਾਇਆ ਤੋਂ ਪਰੇ ਨੇ। ਤੇ ਉਸ ਦਾ ਮੁਕੰਮਲ ਸਰੂਪ ਜੋ ਹੈ, ਉਹ ਸੋਚ ਮੰਡਲ ਵਿੱਚ ਨਹੀਂ ਆ ਸਕਦਾ, ਭਾਵ ਉਸ ਨੂੰ ਚਿਤਵਿਆ ਨਹੀਂ ਜਾ ਸਕਦਾ। ਉਹ ਨਾਲ ਇੱਕ ਹੋਰ ਵੀ ਚੀਜ਼ ਹੈ, ਉਹ ਹਰ ਥਾਂ ਅਪੜਿਆ ਹੋਇਆ ਜਿਹਨੂੰ ਅਸੀਂ ਕਹਿੰਦੇ ਸਰਵ ਵਿਆਪਕ ਹੈ। ਦੁਨੀਆਂ ਦੀ ਜਾਂ ਸ੍ਰਿਸ਼ਟੀ ਦੀ ਕੋਈ ਵੀ ਐਸੀ ਥਾਂ ਨਹੀਂ ਹੈ ਜਿੱਥੇ ਉਹ ਨਹੀਂ ਹੈ। ਹੁਣ ਦੂਜੇ ਬੰਦ ਚ ਕਹਿੰਦੇ ਨੇ, ਇਚਸ ਜਮਾਦ ਉਪਰਾ ਭਯੰ ਜਸ ਸਵਸਥ ਸੁਕ੍ਰਿਤ ਕ੍ਰਿਤੰ ਭਾਵ ਭੂਤ ਭਾਵ ਸੰਭਿਅੰ ਪਰਮ ਪ੍ਰਸੰਨ ਮਿਦੰ। ਤੇ ਸੰਭਿਅੰ ਦੇ ਧਿਆਨ ਰੱਖਣਾ ਬੱਬੇ ਦੇ ਪੈਰ ਵਿੱਚ ਯਈਆ ਬਿਅੰ। ਤੇ ਇਹ ਜਿਹੜੇ ਔਖੇ ਲਫ਼ਜ਼ ਆਉਂਦੇ ਨੇ ਇਸ ਦੇ ਵਿੱਚ, ਇੱਛਸ ਪਹਿਲਾਂ ਆਉਂਦਾ, ਇੱਛਸ ਭਾਵ ਜੋ ਤੂੰ ਚਾਹੁੰਦਾ ਹੈ, ਜੋ ਤੂੰ ਇੱਛਾ ਕਰਦਾ ਹੈ। ਤੇ ਅੱਗੇ ਲਫ਼ਜ਼ ਆਉਂਦਾ ਜਮਾਦ, ਜਮਾਦ ਵੀ ਦੋ ਲਫ਼ਜ਼ਾਂ ਤੋਂ ਬਣਿਆ ਕਿਉਂਕਿ ਭਗਤ ਜੈਦੇਵ ਜੀ ਸੰਸਕ੍ਰਿਤ ਦੇ ਬਹੁਤ ਹੀ ਮਹਾਨ ਵਿਦੇਤਾ ਹੋਏ ਨੇ ਤੇ ਉਹਨਾਂ ਨੇ ਸੰਸਕ੍ਰਿਤ ਦੀ ਜੋ ਸੰਧੀ ਛੇਦ ਹੈ, ਜੋ ਗ੍ਰਾਮਰ ਦਾ ਰੂਲ ਹੈ, ਕਿਸ ਤਰ੍ਹਾਂ ਲਫ਼ਜ਼ ਬਣਦੇ ਨੇ, ਉਸ ਨੂੰ ਇਸਤੇਮਾਲ ਕੀਤਾ ਹੈ। ਜਮਾਦ ਦੋ ਲਫ਼ਜ਼ਾਂ ਤੋਂ ਜਮ ਆਦ ਭਾਵ ਜਮ ਵਰਗੇ, ਜਿਹਨੂੰ ਅਸੀਂ ਕਹਿੰਦੇ ਐਟਸੈਟਰਾ ਜਮ ਆਦਿਕ। ਪ੍ਰਾਪਯੰ ਸੰਸਕ੍ਰਿਤ ਲਭ ਪ੍ਰਭੰ, ਪ੍ਰਾਪਯੰ ਦਾ ਮਤਲਬ ਹੈ ਜਿਸ ਨੂੰ ਜਿੱਤਣਾ, ਭਾਵ ਕਿਸੇ ਨੂੰ ਪ੍ਰਾਪਯੰ ਕਿਸੇ ਨੂੰ ਜਿੱਤ ਲੈਣਾ, ਭਾਵ ਉਹਨੂੰ ਹਰਾ ਦੇਣਾ। ਤੇ ਅੱਗੇ ਲਫ਼ਜ਼ ਹੈ ਜਸ, ਜਸ ਮਤਲਬ ਕੀ ਹੈ, ਸ਼ੁਭ, ਇਹ ਆਪਾਂ ਨੂੰ ਪਤਾ ਹੀ ਹੈ ਸ਼ੁਭ। ਤੇ ਸਵਸਥ, ਸਵਸਥ ਹੈ ਸੰਸਕ੍ਰਿਤ ਦਾ ਲਫ਼ਜ਼, ਜਿਹਨੂੰ ਅਸੀਂ ਪੰਜਾਬੀ ਚ ਸਵਸਥ ਵੀ ਕਹਿੰਦੇ ਹਾਂ, ਠੀਕ ਠਾਕ ਵੀ ਕਹਿੰਦੇ ਹਾਂ, ਸਿਹਤ ਠੀਕ ਹੋਵੇ ਉਹਨੂੰ ਵੀ ਕਹਿੰਦੇ ਹਾਂ ਅਸੀਂ, ਭਾਵ ਕਲਿਆਣ ਵੀ ਕਹਿੰਦੇ ਹਾਂ, ਸੁੱਖ ਵੀ ਕਹਿੰਦੇ ਹਾਂ। ਤੇ ਸੁਕ੍ਰਿਤ ਅਸੀਂ ਕਹਿੰਦੇ ਹਾਂ ਚੰਗੇ ਕੰਮ ਨੂੰ, ਨੇਕ ਕੰਮ ਨੂੰ, ਭਲਾਈ ਨੂੰ। ਤੇ ਸੁੱਖ, ਸੁਕ੍ਰਿਤ ਕ੍ਰਿਤਮ ਭਾਵ ਨੇਕ ਕੰਮ ਕਰਨਾ। ਤੇ ਭਾਵ ਹੁਣ ਵਾਲਾ ਸਮਾਂ, ਤੇ ਭੂਤ ਗੁਜ਼ਰ ਚੁੱਕਾ ਸਮਾਂ, ਤੇ ਭਾਵ ਆਉਣ ਵਾਲਾ ਸਮਾਂ। ਧਿਆਨ ਰੱਖਣਾ ਇਹ ਲਫ਼ਜ਼ ਭਗਤ ਜੀ ਨੇ ਕਹਿੰਦੇ ਨੇ ਭਾਵ ਭੂਤ ਭਾਵ, ਜਿਹਨੂੰ ਕਹਿੰਦੇ ਨਾ ਭਾਵ ਵਰਤਮਾਨ, ਭੂਤ ਭੂਤਕਾਲ ਯਾਨੀ ਪਾਸਟ, ਭਾਵ ਆਉਣ ਵਾਲਾ ਸਮਾਂ। ਇਹ ਸੰਸਕ੍ਰਿਤ ਦੇ ਉਹਨਾਂ ਨੇ ਸਿਸਟਮ ਯੂਜ ਕੀਤਾ ਹੈ। ਤੇ ਸਮਵਿਅੰਗ ਦਾ ਮਤਲਬ ਹੈ, ਸੰਸਕ੍ਰਿਤ ਦਾ ਲਫ਼ਜ਼ ਹੈ ਸਮ ਅਭਿਅੰਗ, ਵੇਦ ਦਾ ਮਤਲਬ ਹੁੰਦਾ ਹੈ ਨਾਸ਼। ਤੇ ਹੁਣ ਇਸ ਸਾਰੇ ਜੋ ਪਦ ਹੈ ਇਹ ਵਿੱਚ ਇੱਕ ਹੋਰ ਲਫ਼ਜ਼ ਆਉਂਦੇ ਨੇ, ਪਰਮੰ ਪ੍ਰਸੰਨ ਮਿਦੰ। ਪ੍ਰਸੰਨ ਮਿਦੰ ਦਾ ਮਤਲਬ, ਇਹ ਵੀ ਦੋ ਤੋਂ ਆਏ ਆ, ਪ੍ਰਸੰਨ ਇਦੰ, ਇਦੰ ਹੁੰਦਾ ਇਹ ਕੌਣ, ਪਰਮਾਤਮਾ ਵਾਹਿਗੁਰੂ, ਪ੍ਰਸੰਨ ਖੁਸ਼ ਕਰਨਾ। ਹੁਣ ਭਗਤ ਜੀ ਇਸ ਬੰਦ ਚ ਕਹਿੰਦੇ ਨੇ, ਹੇ ਭਾਈ ਜੇ ਤੂੰ ਜਮ ਆਦਿਕ ਨੂੰ ਜਿੱਤਣਾ ਚਾਹੁੰਦਾ ਹੈ, ਉਹਨੂੰ ਹਰਾਉਣਾ ਚਾਹੁੰਦਾ ਹੈ, ਜੇ ਤੂੰ ਸ਼ੋਭਾ ਤੇ ਸੁੱਖ ਚਾਹੁੰਦਾ ਹਾਂ ਤਾਂ ਕੀ ਕਰ। ਜਿਹੜੇ ਲੋਭ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਇਹ ਵਿਸ਼ੇ ਵਿਕਾਰ ਛੱਡ ਦੇ, ਪਰਾਏ ਘਰ ਵੱਲ ਤੱਕਣਾ ਛੱਡ ਦੇ, ਭਾਵ ਉਹ ਆਪਣੀਆਂ ਆਦਤਾਂ ਛੱਡ ਦੇ ਜੋ ਮਰਿਆਦਾ ਦੇ ਉਲਟ ਹਨ, ਭਾਵ ਸਾਰੇ ਮੰਦੇ ਕੰਮ ਛੱਡ ਦੇ ਤੂੰ, ਤੇ ਹੋਰ ਮਤ ਤਿਆਗ ਦੇ, ਤੇ ਉਸ ਵਾਹਿਗੁਰੂ ਜੀ ਦੀ ਸ਼ਰਨ ਪੈ ਜੋ ਸਾਰਿਆਂ ਨੂੰ ਨਾਸ਼ ਕਰਨ ਦੇ ਸਮਰੱਥ ਹੈ। ਇਹ ਉਸ ਵਾਹਿਗੁਰੂ ਜੀ ਦੀ ਗੱਲ ਭਗਤ ਜੀ ਕਹਿੰਦੇ ਨੇ, ਕਹਿੰਦੇ ਨੇ ਮੈਂ ਉਹਦੀ ਗੱਲ ਕਰ ਰਿਹਾ ਜੋ ਭਾਵ ਭਾਵ ਤੇ ਭੂਤ ਜੋ ਪਿਛਲੇ ਸਮੇਂ ਤੇ ਅਗਾਂਹ ਲਈ ਸਦਾ ਹੀ ਪੂਰਨ ਤੌਰ ਤੇ ਨਾਸ਼ ਰਹਿਤ ਹੈ ਤੇ ਸਭ ਤੋਂ ਉੱਚੀ ਹਸਤੀ ਤੇ ਸਦਾ ਖਿੜਿਆ ਰਹਿੰਦਾ ਹੈ, ਪ੍ਰਸੰਨ ਮਿਦਨ। ਹੁਣ ਤੀਜੇ ਬੰਦ ਵਿੱਚ ਭਗਤ ਜੈਦੇਵ ਜੀ ਕਹਿੰਦੇ ਨੇ, ਉਹ ਕੀ ਹੈ, ਲੋਭਾਦ ਦ੍ਰਿਸ਼ਟ ਪਰਗ੍ਰਹਿੰ ਜਦ ਵਿਦ ਆਚਰਣੰ ਤਜ ਸਕਲ ਦੁਕ੍ਰਿਤ ਦੁਰਮਤੀ ਭਜ ਚੱਕਰ ਧਰ ਸਰਣੰ। ਭਾਵੇਂ ਇਹ ਜਿਹੜੇ ਸਾਰੀਆਂ ਚੀਜ਼ਾਂ ਨੇ ਇਹ ਤੂੰ ਛੱਡ ਕੇ ਜਮਾਂ ਦਾ ਡਰ ਜੋ ਕੁਛ ਹੈ ਇਹ ਸਾਰਾ ਕੁਛ ਛੱਡ ਕੇ ਤਾਂ ਹੀ ਤੂੰ ਕਿਸੇ ਬਣੇ ਲੱਗ ਸਕਦਾ ਹੈ ਤੇ ਨੇਕ ਦੇ ਕੰਮ ਕਰ ਨੇਕੀ ਦੇ ਕੰਮ ਕਰਨ ਦੇ ਨਾਲ ਕੀ ਹੋਏਗਾ ਤੇਰਾ ਕਰੈਕਟਰ ਬਣੇਗਾ ਤੇ ਉਸ ਕਰੈਕਟਰ ਦੇ ਨਾਲ ਤੇਰੇ ਮਨ ਦੀ ਸਥਿਤੀ ਜੋ ਹੈ ਉਹ ਮਜ਼ਬੂਤ ਹੋਏਗੀ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਤੂੰ ਕੋਸ਼ਿਸ਼ ਕਰਨੀ ਹੈ ਜਿੰਨਾ ਵੀ ਇਹਨੂੰ ਬਚਾ ਸਕੇ ਤੇ ਤੀਜੇ ਬੰਦ ਚੌਥੇ ਬੰਦ ਵਿੱਚ ਪਰਚ ਕਹਿੰਦੇ ਨੇ ਹਰ ਭਗਤ ਨਿਜ ਨੇ ਕੇਵਲਾ ਰਿਜ ਕਰਮਣਾ ਬਚਸਾ ਜੋਗੇਨ ਕੇ ਜਗੇਨ ਕੇ ਦਾਨੇਨ ਕੇ ਤਪਸਾ ਮੈਂ ਹੌਲੀ ਹੌਲੀ ਇਸ ਕਰਕੇ ਇਹ ਚੀਜ਼ ਪੇਸ਼ ਕਰ ਰਿਹਾ ਕਿਉਂਕਿ ਸੰਸਕ੍ਰਿਤ ਹੈ ਕਈਆਂ ਦੀ ਸਮਝ ਤੋਂ ਬਾਹਰ ਹੋ ਸਕਦੀ ਹੈ ਕੀ ਹੈ ਹਰ ਭਗਤ ਨਿਜ ਹਰੀ ਦੇ ਨਿਜ ਭਗਤ ਭਾਵ ਉਸ ਵਾਹਿਗੁਰੂ ਜੀ ਦੇ ਆਪਣੇ ਭਗਤ ਕਹਿਣ ਦਾ ਮਤਲਬ ਕੀ ਹੈ ਉਸ ਅਕਾਲ ਪੁਰਖ ਦੇ ਪਿਆਰੇ ਭਗਤ ਨਿਹ ਕੇਵਲ ਕੀ ਹੁੰਦਾ ਪੂਰਨ ਤੌਰ ਤੇ ਪਵਿੱਤਰ ਨਿਹ ਤੇ ਸੰਸਕ੍ਰਿਤ ਦਾ ਲਫ਼ਜ਼ ਹੈ ਨਿਹ ਤੇ ਨਿਸ ਕੇਵਲਾ ਹੈ ਕੇਵਲਾ ਦਾ ਮਤਲਬ ਪਵਿੱਤਰ ਰਿਦ ਕਰਮਣਾ ਬਚਸਾ ਕਰਮਣਾ ਕੀ ਹੈ ਇਨ ਐਕਸ਼ਨ ਸੰਸਕ੍ਰਿਤ ਦਾ ਲਫ਼ਜ਼ ਹੈ ਕਰਮਨ ਤੋਂ ਇਹ ਕਰਨ ਕਾ ਭਾਵ ਇੰਸਟਰੂਮੈਂਟਲ ਕੇਸ ਬਣ ਕੇ ਇੱਕ ਵਚਨ ਤੇ ਇਹ ਬਣ ਗਿਆ ਕਰਮਣਾ ਭਾਵ ਕੰਮ ਦੀ ਰਾਹੀ ਕਰਤੂਤ ਤੋਂ ਅੱਗੇ ਕਹਿੰਦੇ ਨੇ ਬਚਸਾ ਦਾ ਮਤਲਬ ਬਚਨ ਦੀ ਰਾਹੀ ਧਿਆਨ ਇਹ ਨਹੀਂ ਕਰਨਾ ਬੇ ਬਚ ਜਾ ਤੂੰ ਨਾ ਬਚਸਾ ਭਾਵ ਬਚਨ ਦੇ ਰਾਹੀ ਲਫ਼ਜ਼ਾਂ ਦੇ ਰਾਹੀ ਹੁਣ ਧਿਆਨ ਰੱਖਣਾ ਅੱਗੇ ਕਈ ਵਾਰੀ ਅਸੀਂ ਇਹ ਜਿਹੜੇ ਪਾਠੀ ਸਿੰਘ ਇਹਨਾਂ ਨੂੰ ਕਈ ਵਾਰੀ ਚੀਜ਼ਾਂ ਚ ਨਹੀਂ ਪਤਾ ਉਹ ਵੀ ਧਿਆਨ ਰੱਖਣ ਜੋਗੇਨ ਕੇ ਕੀ ਜਿਹੜਾ ਲਫ਼ਜ਼ ਹੈ ਇਹ ਵੱਖਰਾ ਹੈ ਕੀ ਦਾ ਮਤਲਬ ਹੈ ਕੀ ਲਾਭ ਹੈ ਕਿਉਂਕਿ ਇਹ ਸੰਸਕ੍ਰਿਤ ਦਾ ਲਫ਼ਜ਼ ਕੀ ਭਾਵ ਕੋਈ ਲਾਭ ਨਹੀਂ ਕਹਿੰਦੇ ਨੇ ਜੋਗੇਨ ਕੇ ਜਗੇਨ ਕੇ ਦਾਨੇਨ ਕੇ ਤਪਸਾ ਭਾਵ ਜਿਹੜੇ ਤਪਸਾ ਦਾ ਮਤਲਬ ਕੀ ਹੈ ਬੇ ਤਪ ਦੀ ਰਾਹੀਂ ਜੋਗੇਨ ਜਗੇਨ ਦਾਨੇਨ ਇਹ ਜਿਹੜੇ ਲਫ਼ਜ਼ ਵਰਤੇ ਗਏ ਨੇ ਭਾਵ ਜੋਗ ਮਤ ਦੇ ਰਾਹੀਂ ਜਗੇਨ ਆਪਣੇ ਆਪ ਨੂੰ ਹੋਰ ਸਾਧਨ ਵਰਤ ਕੇ ਜਗਾਉਣ ਦੀ ਕੋਸ਼ਿਸ਼ ਕਰਨੀ ਦਾਨੇਨ ਦਾਨ ਕਰਕੇ ਕਹਿੰਦੇ ਨੇ ਉਸ ਵਾਹਿਗੁਰੂ ਦੇ ਜਿਹੜੇ ਪਿਆਰੇ ਭਗਤ ਨੇ ਉਹ ਮਨ ਬਚਨ ਤੇ ਕਰਨ ਤਾਂ ਹੀ ਲਫ਼ਜ਼ ਉਹਨਾਂ ਨੇ ਵਰਤਿਆ ਨਾ ਹਰ ਭਗਤ ਨਿਜ ਨੇ ਕੇਵਲ ਆ ਕਿ ਰਿਦ ਕਰਮਣਾ ਬਚਸਾ ਮਨ ਬਚ ਕਰਮ ਜਿਹੜਾ ਇਹਨਾਂ ਚੀਜ਼ਾਂ ਤੋਂ ਪਵਿੱਤਰ ਹੁੰਦੇ ਨੇ ਭਾਵ ਭਗਤਾਂ ਦਾ ਮਨ ਪਵਿੱਤਰ ਬੋਲ ਵੀ ਪਵਿੱਤਰ ਤੇ ਕੰਮ ਵੀ ਪਵਿੱਤਰ ਇਸੇ ਕਰਕੇ ਗੁਰੂ ਕਿਸੇ ਕਰਨੀ ਤੇ ਕਥਨੀ ਦੇ ਮਾਲਕ ਹੁੰਦੇ ਨੇ ਕਹਿੰਦੇ ਨੇ ਹੁਣ ਧਿਆਨ ਰੱਖਣਾ ਹੁਣ ਭਗਤ ਜੈਦੇਵ ਜੀ ਨਾਲੋਂ ਤਾਂ ਹਿੰਦੂ ਧਰਮ ਬਾਰੇ ਬਹੁਤਾ ਜਾਣਕਾਰ ਹੋਰ ਕੋਈ ਹੋ ਨਹੀਂ ਸਕਦਾ ਹੁਣ ਦੇਖੋ ਉਹ ਕੀ ਕਹਿ ਰਹੇ ਨੇ ਜਿਹੜੀ ਸਿੱਖਾਂ ਨੂੰ ਸਮਝ ਨਹੀਂ ਲੱਗ ਰਹੀ ਕਾਹਤੇ ਨਹੀਂ ਲੱਗ ਰਹੀ ਕਿਉਂਕਿ ਭਗਤ ਜੀ ਨੇ ਸੰਸਕ੍ਰਿਤ ਵੀ ਲਿਖਿਆ ਤੇ ਸਿੱਖਾਂ ਨੂੰ ਤਾਂ ਪੰਜਾਬੀ ਦੀ ਨਹੀਂ ਸਮਝ ਲੱਗਦੀ ਸੰਸਕ੍ਰਿਤ ਨੂੰ ਤਾਂ ਸਮਝ ਲੱਗ ਜੇ ਭਗਤ ਜੀ ਕਹਿੰਦੇ ਨੇ ਵੀ ਜਿਹੜੇ ਰੱਬ ਦੇ ਭਗਤ ਨੇ ਜਿਹੜੇ ਗੁਰੂ ਕੇ ਸਿੱਖ ਨੇ ਜਿਨ੍ਹਾਂ ਦੇ ਗੁਰੂ ਤੇ ਸ਼ਰਧਾ ਹੈ ਉਹਨਾਂ ਦੇ ਕੀ ਹੋਇਆ ਉਹਨਾਂ ਦੇ ਮਨ ਬਚ ਤੇ ਕਰਮ ਇਹ ਸਾਰੇ ਇੱਕੋ ਜਿਹੇ ਨੇ ਉਹਨਾਂ ਨੂੰ ਜੋਗੇਨ ਕੇ ਜਗੇਨ ਕੇ ਦਾਨੇਨ ਕੇ ਤਪਸ ਉਹਨਾਂ ਨੂੰ ਜੋਗ ਨਾਲ ਕੀ ਵਾਸਤਾ। ਇਹ ਹੁਣ ਤੁਸੀਂ ਉਹਨਾਂ ਨੂੰ ਟੈਲੀਫੋਨ ਕਰਕੇ ਦੱਸ ਸਕਦੇ ਆ। ਬੇ ਹਿੰਦੂ ਮਤ ਦੇ ਮਹਾਨ ਦਾਰਸ਼ਨਿਕ ਤੇ ਰੱਬ ਨਾਲ ਪੁੱਜੇ ਹੋਏ ਭਗਤ ਜੈਦੇਵ ਜੀ ਕਹਿ ਰਹੇ ਨੇ, ਜਿਹੜੇ ਰੱਬ ਨਾਲ ਜੁੜੇ ਹੋਏ ਨੇ, ਉਹਨਾਂ ਦਾ ਜੋਗ ਪੁਣੇ ਨਾਲ ਕੀ ਵਾਸਤਾ। ਤੇ ਜੇ ਅੱਜ ਦਾ ਸਿੱਖ ਕਹਿ ਰਿਹਾ ਬੇ ਜੀ ਮੈਂ ਯੋਗ ਵੀ ਯੋਗਾ ਵੀ ਕਰਦਾ ਉਹ ਵੀ ਗੁਰਮਤ ਦੇ ਅਨੁਸਾਰ, ਹੁਣ ਇਹ ਦੇਖ ਲਓ ਵੀ ਅਸੀਂ ਕਿੱਥੇ ਖੜੇ ਹਾਂ। ਤੇ ਜਗੇਨ ਕੇ, ਜਗੇਨ ਕੀ ਜਗ ਹਵਨ ਆਦਿ, ਉਹਦੇ ਨਾਲ ਕੀ ਉਹਦਾ ਵਾਸਤਾ। ਤਾਂ ਜਿਹੜੇ ਸਾਡੇ ਲੀਡਰ ਮਹਾਂਪੁਰਸ਼ ਹੋਰ ਜਗ ਹਵਨ ਕਰਦੇ ਨੇ, ਉਹ ਭਗਤ ਜੈਦੇਵ ਜੀ ਦਾ ਇਹ ਜੋ ਲਫ਼ਜ਼ ਇੱਥੇ ਇਸਤੇਮਾਲ ਕੀਤੇ ਨੇ ਉਹਨਾਂ ਨੇ, ਜੋਗੇਨ ਕੇ ਜਗੇਨ ਕੇ ਤੇ ਹੋਰ। ਤੇ ਜਿਹੜੇ ਅਸੀਂ ਕਹਿੰਦੇ ਜੀ ਇਹਨਾਂ ਜੇ ਫਲਾਨਾ ਸਰਦਾਰ ਸਿੰਘ ਜੀ ਨੇ ਜੀ, ਇਹਨਾਂ ਸਰਦਾਰ ਜੀ ਨੇ ਜੀ ਇੰਨੇ ਹਜ਼ਾਰ ਪੌਂਡ ਦਾਨ ਕੀਤਾ, ਤੇ ਭਗਤ ਜੀ ਪਤਾ ਕੀ ਕਹਿੰਦੇ ਨੇ, ਕਹਿੰਦੇ ਨੇ ਦਾਨੇਨ ਕੀ ਤਪਸਾ। ਇਹਨਾਂ ਗੁਰੂ ਕੇ ਸਿੱਖਾਂ ਨੂੰ, ਕਿਉਂਕਿ ਗੁਰੂ ਕੇ ਸਿੱਖ ਮੈਂ ਇਸੇ ਵੇਲੇ ਲਫ਼ਜ਼ ਕਰ ਰਿਹਾ ਕਿਉਂਕਿ ਉਹ ਰੱਬ ਨੇ ਜੁੜੇ ਹੋਏ ਦੀ ਗੱਲ ਹੋ ਰਹੀ ਹੈ ਗੁਰਮੁਖਾਂ ਦੀ, ਉਹਨਾਂ ਨੂੰ ਦਾਨ ਤੇ ਤਪ ਨਾਲ ਕੀ ਭਾਵ ਕੀ ਹੈ। ਕਹਿੰਦੇ ਨੇ ਜਿਹੜੇ ਭਗਤ ਨੇ, ਜਿਹੜੇ ਗੁਰੂ ਕੇ ਸਿੱਖ ਨੇ, ਜਿਹੜੇ ਗੁਰਮੁਖ ਨੇ, ਉਹ ਜਾਣਦੇ ਨੇ ਯੋਗ ਸਾਧਨ ਯੱਗ ਦਾਨ ਤੇ ਤਪ ਕਰਨ ਤੋਂ ਕੋਈ ਆਤਮਕ ਲਾਭ ਨਹੀਂ ਹੋ ਸਕਦਾ। ਤੇ ਲਾਭ ਹੋਏਗਾ ਕਿੱਦਾਂ ਉਹ ਵੀ ਦੱਸਦਾ। ਉਸ ਪ੍ਰਭੂ ਦੀ ਭਗਤੀ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਭਗਤੀ ਹੈ, ਉਹੀ ਅਸਲ ਕਰਨੀ ਹੈ, ਹੋਰ ਕੁਛ ਨਹੀਂ ਕਰਨਾ। ਉਸੀ ਹੋਂਦ ਨੂੰ ਹਰ ਵੇਲੇ ਯਾਦ ਰੱਖਣਾ। ਤੇ ਹੁਣ ਲਾਸਟ ਬੰਦ ਵਿੱਚ ਭਗਤ ਜੀ ਕਹਿੰਦੇ ਨੇ ਗੋਬਿੰਦ ਗੋਬਿੰਦ ਏਤ ਜਪ ਨਰ ਸਕਲ ਸਿੱਧ ਪਦੰ ਜੈ ਦੇਵ ਆਯੋ ਤਸ ਸਫੁਟੰ ਭਾਵ ਭੂਤ ਸਰਬ ਗਤੰ। ਗੋਬਿੰਦ ਏਤ, ਇਹ ਵੀ ਹੁਣ ਦੋ ਤੋਂ ਬਣਿਆ, ਗੋਬਿੰਦ ਤੇ ਇਤ। ਇਤ ਹੁੰਦਾ ਇਹ, ਇਉਂ ਇਸ ਤਰ੍ਹਾਂ, ਗੋਬਿੰਦ ਗੋਬਿੰਦ ਇਸ ਤਰ੍ਹਾਂ। ਤੇ ਨਰ ਹੂੰ ਆਪਾਂ ਕਹਿੰਦੇ ਜੀਵ ਨੂੰ, ਹੇ ਨਰ। ਤੇ ਸਕਲ ਸਿੱਧ ਪਦੰ ਭਾਵ ਸਾਰੀਆਂ, ਸਕਲ ਹੁੰਦੀਆਂ ਸਾਰੀਆਂ, ਸਿੱਧ ਸਿੱਧੀਆਂ, ਪਦੰ ਪਾਦ ਟਿਕਾਣਾ। ਤੇ ਅੱਗੇ ਇੱਕ ਲਫ਼ਜ਼ ਹੈ ਜੈਦੇਵ ਆਯੋ ਤਸ, ਤਸ ਦਾ ਮਤਲਬ ਕੀ ਹੈ, ਤਸ ਸੰਸਕ੍ਰਿਤ ਦਾ ਲਫ਼ਜ਼ ਜਿਹਦਾ ਮਤਲਬ ਹੈ ਉਸ ਦੀ ਸ਼ਰਨ। ਸਫੁਟੰ, ਸਫੁਟੰ ਹੈ ਪ੍ਰਤੱਖ ਤੌਰ ਤੇ, ਖੁੱਲਮ ਖੁੱਲਾ। ਹੁਣ ਫਿਰ ਇੱਕ ਵਾਰੀ ਲਾਸਟ ਬੰਦ ਸਰਵਣ ਕਰੋ ਗੋਬਿੰਦ ਗੋਬਿੰਦ ਏਤ ਜਪ ਨਰ ਸਕਲ ਸਿੱਧ ਪਦੰ ਜੈ ਦੇਵ ਆਯੋ ਤਸ ਸਫੁਟੰ ਭਾਵ ਭੂਤ ਸਰਬ ਗਤੰ। ਹੁਣ ਭਗਤ ਜੀ ਕਹਿੰਦੇ ਨੇ ਹੇ ਭਾਈ ਕੀ ਕਰ, ਗੋਬਿੰਦ ਗੋਬਿੰਦ ਏਤ ਜਪ, ਗੋਬਿੰਦ ਗੋਬਿੰਦ ਇਸੇ ਤਰ੍ਹਾਂ, ਇਸੇ ਗੋਬਿੰਦ ਦੀ ਗੱਲ ਕਰ ਰਿਹਾ ਮੈਂ, ਹੋਰ ਨੀ ਕੋ ਗੋਬਿੰਦ ਹੈ, ਉਹਦਾ ਭਜਨ ਕਰ, ਉਸ ਗੋਬਿੰਦ ਨੂੰ ਜਪ, ਉਹਦੀ ਹੋਂਦ ਨੂੰ ਸਦਾ ਵਾਸਤੇ ਆਪਣੇ ਵਿੱਚ ਮਹਿਸੂਸ ਕਰ। ਕਿਉਂ? ਕਿਉਂਕਿ ਕਹਿੰਦੇ ਨੇ ਸਕਲ ਸਿੱਧ ਪਦੰ, ਉਹ ਸਾਰੀਆਂ ਸਿੱਧੀਆਂ ਦਾ ਖਜ਼ਾਨਾ। ਤੇ ਜੈਦੇਵ ਜੀ ਪਤਾ ਕੀ ਕਹਿੰਦੇ ਨੇ, ਜਿਹੜੀ ਜੇ ਇੱਕ ਵੀ ਗੁਰੂ ਕਾ ਸਿੱਖ ਜੋ ਇਸ ਵੇਲੇ ਪ੍ਰੋਗਰਾਮ ਸੁਣ ਰਿਹਾ ਉਹਦੇ ਖਾਨੇ ਚ ਪੈ ਜਾਵੇ ਤੇ ਸਮਝੋ ਉਹਦੇ ਜਨਮ ਮਰਨ ਦੇ ਚੱਕਰ ਕੱਟਿਆ ਗਿਆ। ਜੈ ਦੇਵ ਆਯੋ ਤਸ ਸਫੁਟੰ ਭਾਵ ਭੂਤ ਸਰਬ ਗਤੰ। ਭਗਤ ਜੈਦੇਵ ਜੀ ਕਹਿੰਦੇ ਨੇ ਵੀ ਮੈਂ ਹੋਰ ਸਾਰੇ ਆਸਰੇ ਛੱਡ ਕੇ ਉਸ ਅਕਾਲ ਪੁਰਖ, ਉਸ ਵਾਹਿਗੁਰੂ ਦੀ, ਉਸ ਪ੍ਰਭੂ ਦੀ, ਉਸ ਭਗਵਾਨ ਦੀ, ਉਸ ਰੱਬ ਦੀ ਸ਼ਰਨ ਆਇਆ। ਕਿਹਦੀ? ਜਿਹੜਾ ਭਾਵ ਭੂਤ ਸਰਬ ਗਤੰ, ਜਿਹੜਾ ਹੁਣ ਵੀ ਭਾਵ ਭੂਤ ਪਿਛਲੇ ਸਮੇਂ ਵਿੱਚ ਵੀ ਸਰਬ ਗਤੰ, ਉਹ ਅਗਾਂਹ ਨੂੰ ਵੀ ਹਰ ਵੇਲੇ ਹਰ ਥਾਂ ਮੌਜੂਦ ਹੈ। ਹੁਣ ਇਸ ਸਾਰੇ ਸ਼ਬਦ ਦਾ ਜੋ ਨਿਚੋੜ ਹੈ ਉਹ ਕੀ ਹੈ? ਫਿਰ ਉਹੀ ਗੱਲ ਹੈ, ਕੇਵਲ ਰਾਮ ਨਾਮ ਮਨੋਰਮ ਭਾਵ ਕੇਵਲ ਤੇ ਕੇਵਲ ਉਸ ਵਾਹਿਗੁਰੂ ਜੀ ਦਾ ਸੁੰਦਰ ਨਾਮ ਸਿਮਰ। ਤੇ ਸਿਧਾਂਤ ਕੀ ਹੈ ਇਸ ਸ਼ਬਦ ਦੇ ਵਿੱਚ? ਸਰਵ ਵਿਆਪਕ ਤੇ ਸਮਰੱਥ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਸਿਮਰਨ ਨਾਲ ਕੀ ਹੁੰਦਾ? ਸਾਰੇ ਚਿੰਤਾ ਫਿਕਰ ਬੁਢੇਪਾ ਜਨਮ ਮਰਨ ਮੌਤ ਦਾ ਡਰ ਤੇ ਦੁੱਖ ਦੂਰ ਹੋ ਜਾਂਦੇ ਨੇ। ਇਸੇ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਹਾ ਨਾ, ਗੁਰਮੁਖ ਕਦੇ ਬੁੱਢੇ ਨਾਹੀਂ। ਇਹ ਸਨ ਭਗਤ ਜੈਦੇਵ ਜੀ ਦੇ, ਕਿਉਂਕਿ ਭਾਗਾਂ ਨਾਲ ਏਦਾਂ ਦੇ ਮੌਕੇ ਤੇ। ਇਸ ਦੇ ਅਖੀਰ ਚ ਅਹਿੰਸੇ ਨੇ ਪੰਜ ਤੇ ਇੱਕ, ਪੰਜ ਦਾ ਮਤਲਬ ਹੈ ਇਹ ਪੰਜ ਪਦ ਆਇਆ, ਪੰਜ ਪਦੇ ਨੇ, ਤੇ ਇੱਕ ਦਾ ਮਤਲਬ ਹੈ ਇਹ ਚੌਥੇ ਘਰ ਦਾ ਪਹਿਲਾ ਆਇਆ ਵਿਚਾਰ।